सत नाम वाहे गुरु,
सत नाम वाहे गुरु, सत नाम,
सत नाम श्री वाहे गुरु साहिब जी, सुही कबीर जी, थर हर कंपे बल्ला जियो, ना जानो क्या करसी पियो, थर हर कंपे बाला जियो, ना जानो क्या करसी पियो, रैन गई मत दिन पी जाए, पवर गए बग बैठे आए, रहाओ काचे करवे रह न पानी, हंस चलिया काया कुमलानी, कुआर कन्या जैसे करत सिंगारा, क्यों रलिया मन बाज पतारा, काग उड़ावत पूजा पिरानी, कै कबीर ए कथा सिरानी, काग उड़ावत पूजा पिरानी, कह कबीर एह कथा सिरानी, वाहे गुरु जी का खालसा, वाहे गुरु जी की फतेह।
दिनन की प्रतपाल करे नित, संत उबार गनीमन गारे, पश पशु नग नाग नराधप, सर्व समय सबको प्रतपारे, पोखत है जल में थल में, कल में कल के नहीं कर्म विचार, दीन दयाल दया निद, दुखन देखत है पर देत न हारे, दीन दयाल दया निद, दुखन देखत है पर देत न हारे, वाहिगुरु जी का खालसा, वाहिगुरु जी की फतेह। पतत पावन भगत वत्सल, करुणा निदान जुगो जुग अटल, गरीब निवाज धन धन सतगुरु श्री गुरु ग्रंथ साहिब जी दी पावन पवित्र हजूरी विच विराजमान समूह गुरु रूप प्यारी साध संगत जीओ, ਆਪ ਜੀ ਵਡਭਾਗੀ ਹੋ ਜੋ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਤਿਗੁਰਾਂ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਮਹਾਨ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ, ਜਿਨ੍ਹਾਂ ਦੀ ਮਹਿਮਾ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ। ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਇਓ ਗੁਨੀ ਗਹੀਰਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਵੀ ਇਹਨਾਂ ਦੇ ਬਾਬਤ ਫਰਮਾਉਂਦੇ ਹਨ, ਹੋਏ ਬਿਰਕਤ ਬਿਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈ, ਪਹਿਲੋਂ ਹੀ ਦੇ ਜਾਏ ਕੈ ਲੰਮੇ ਪਿਆ ਕਬੀਰ ਤਿਥਾਈ, ਪੈਰੀ ਟੁੰਬ ਉਠਾਲਿਆ ਬੋਲੋ ਰਾਮ ਸਿੱਖ ਸਮਝਾਈ, ਜਿਉਂ ਪਾਰਸ ਲੋਹਾ ਸ਼ੋਹੈ ਚੰਦਨ ਵਾਸ ਨਿੰਮ ਮਹਿਕਾਈ, ਰਾਮ ਕਬੀਰੈ ਭੇਦ ਨਾ ਪਾਈ। ਕਹਿੰਦੇ ਇਸ ਤਰ੍ਹਾਂ ਜਿਵੇਂ ਚੰਦਨ ਦੀ ਸੰਗਤ ਕਰਕੇ ਦੂਸਰੀ ਬਨਸਪਤੀ ਵੀ ਮਹਿਕ ਦੇ ਨਾਲ ਭਰ ਜਾਂਦੀ ਹੈ, ਪਾਰਸ ਦੀ ਸੰਗਤ ਕਰਕੇ ਦੂਸਰੀਆਂ ਧਾਤਾਂ ਵੀ ਸੋਨਾ ਹੋ ਜਾਂਦੀਆਂ ਹਨ, ਇਸੇ ਤਰ੍ਹਾਂ ਕਬੀਰ ਸਾਹਿਬ ਜੀ ਦੇ ਜੀਵਨ ਦੇ ਵਿੱਚ ਵੀ ਰੰਗ ਲੱਗ ਗਿਆ। ਕਬੀਰ ਸਾਹਿਬ ਜੀ ਸਵੈਮ ਫਰਮਾਉਂਦੇ ਹਨ, ਗੰਗਾ ਕੈ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ, ਪਾਰਸ ਕੈ ਸੰਗ ਤਾਂਬਾ ਬਿਗਰਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ, ਸੰਤਨ ਸੰਗ ਕਬੀਰਾ ਬਿਗਰਿਓ, ਸੋ ਕਬੀਰ ਰਾਮੈ ਹੋਏ ਨਿਬਰਿਓ। ਐਸੇ ਮਹਾਂਪੁਰਸ਼ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਅੱਜ ਦੇ ਪਾਵਨ ਪਵਿੱਤਰ ਫੁਰਮਾਨ ਅੰਦਰ ਸਾਧ ਸੰਗਤ ਜੀ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਫੁਰਮਾਨ ਕਰ ਰਹੇ ਹਨ, ਰਹਿਣ ਗਈ ਮਤ ਦਿਨ ਭੀ ਜਾਏ, ਭਵਰ ਗਏ ਬਗ ਬੈਠੇ ਆਏ। ਭਗਤ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਬਹੁਤ ਬੈਰਾਗਮਈ ਹੈ, ਜਿਸ ਦੇ ਵਿੱਚ ਜੀਵਨ ਦੀ ਬਹੁਤ ਸਾਰੀ ਅਸਲੀਅਤ ਛੁਪੀ ਹੋਈ ਹੈ। ਭਗਤ ਜੀ ਫਰਮਾਨ ਕਰ ਰਹੇ ਹਨ, ਆਪਣੇ ਆਪ ਨੂੰ ਸੰਬੋਧਨ ਕਰਕੇ ਦੂਸਰਿਆਂ ਨੂੰ ਸਿੱਖਿਆ ਦਿੰਦੇ ਹੋਏ ਕਿ ਐ ਮਨਾ, ਇਹ ਜੀਵਨ ਦੀ ਜਿਹੜੀ ਜਵਾਨੀ ਦੀ ਰਾਤ ਹੈ ਉਹ ਚਲੇ ਗਈ ਹੈ, ਜਵਾਨੀ ਨੂੰ ਰਾਤ ਦੀ ਤਰ੍ਹਾਂ ਸੰਬੋਧਨ ਕਰ ਰਹੇ ਹਨ, ਬੁੱਢੇਪੇ ਨੂੰ ਦਿਨ ਦੀ ਤਰ੍ਹਾਂ ਸੰਬੋਧਨ ਕਰ ਰਹੇ ਹਨ। ਇਹ ਬੁਢੇਪਾ ਆ ਗਿਆ ਹੈ, ਦਿਨ ਆ ਗਿਆ ਹੈ, ਮਤਾ ਕਿਧਰੇ ਇਹ ਜਿਹੜਾ ਦਿਨ ਹੈ ਨਾ ਇਹ ਵੀ ਨਾ ਵਿਅਰਥ ਹੀ ਚਲਿਆ ਜਾਵੇ, ਪ੍ਰਭੂ ਦਾ ਮਿਲਾਪ ਹੋਵੇ ਹੀ ਨਾ। ਭਵਰ ਗਏ ਬਗ ਬੈਠੇ ਆਏ, ਭਵਰ ਤੋਂ ਭਾਵ ਹੈ ਕਿ ਜਿਹੜੇ ਇਹ ਕਾਲੇ ਕੇਸ ਹਨ, ਇਹ ਚਲੇ ਗਏ ਹਨ, ਜਿਵੇਂ ਭਵਰੇ ਕਾਲੇ ਹੁੰਦੇ ਹਨ। ਹਜ਼ੂਰ ਨੇ ਪਾਵਨ ਬਾਣੀ ਦੇ ਅੰਦਰ ਫਰਮਾਇਆ ਹੈ ਨਾ, ਸੁਣ ਮਨ ਭਵਰਾ ਕਾਲਿਆ ਕੀ ਵਾੜੀਏ ਰਾਤਾ ਰਾਮ, ਦਿਖ ਬਲ ਮੀਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ। ਬਗ ਬੈਠੇ ਆਏ ਤੋਂ ਭਾਵ ਹੈ ਕਿ ਚਿੱਟੇ ਬਗਲੇ ਭਾਵ ਕਿ ਚਿੱਟੇ ਕੇਸ ਜਿਹੜੇ ਹਨ, ਸਿਰ ਦੇ ਕੇਸ, ਦਾੜੇ ਦੇ ਕੇਸ ਚਿੱਟੇ ਜਿਹੜੇ ਹਨ ਉਹ ਆ ਗਏ ਹਨ। ਜਿਸ ਤਰ੍ਹਾਂ ਮਨੁੱਖ ਦੀ ਜੀਵਨ ਨੂੰ ਸੱਚੇ ਪਾਤਸ਼ਾਹ ਜੀ ਨੇ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਹੈ, ਪਹਿਲੇ ਹਿੱਸੇ ਦੇ ਵਿੱਚ ਗਰਭਕਾਲ ਦਾ ਸਮਾਂ ਆ ਜਾਂਦਾ ਹੈ, ਪਹਿਲੇ ਪੈਰੇ ਰਹਿਣ ਕੈ ਬਣ ਜਾ ਰਿਹਾ ਮਿੱਤਰਾ ਹੁਕਮ ਪਾਇਆ ਗਰਭਾਸ, ਉਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਖਾਣੇ ਉਰਦ ਧਿਆਨ ਲਿਵ ਲਾਗਾ, ਨਾਮ ਅਰਜਾਦ ਆਇਆ ਕਲ ਭੀਤਰ ਬਾਹੜ ਜਾਸੀ ਨਾਂਗਾ, ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀਅੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਾਇਆ ਗਰਭਾਸ। ਫਿਰ ਹਜ਼ੂਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਦੂਜੇ ਪਹਿਰੇ ਰਹਿਣ ਕੈ ਬਣ ਜਾ ਰਿਹਾ ਮਿੱਤਰਾ, ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਐ ਬਣ ਜਾ ਰਿਹਾ ਮਿੱਤਰਾ, ਜਿਉਂ ਜਸ ਦਾ ਕਰ ਕਾਨ, ਹੱਥੋ ਹੱਥ ਨਚਾਈਏ ਪ੍ਰਾਣੀ ਮਾਤ ਕਹੇ ਸੁਤ ਮੇਰਾ, ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ, ਜਿਨ ਰਚ ਰਚਿਆ ਤਿਸੇ ਨ ਜਾਣੇ ਮਨ ਭੀਤਰ ਤਰ ਧਿਆਨ, ਕਹੋ ਨਾਨਕ ਪ੍ਰਾਣੀ ਦੂਜੇ ਪਹਿਰੇ ਵਿਸਰ ਗਿਆ ਧਿਆਨ। ਫਿਰ ਜਿਸ ਦਾ ਜ਼ਿਕਰ ਕਬੀਰ ਸਾਹਿਬ ਜੀ ਕਰ ਰਹੇ ਹਨ ਕਿ ਭਵਰ ਗਏ ਬਗ ਬੈਠੇ ਆਏ, ਇਹ ਸਾਧ ਸੰਗਤ ਜੀ ਜੀਵਨ ਦੀ ਤੀਸਰੀ ਅਵਸਥਾ ਹੈ, ਜਵਾਨੀ ਦੀ ਅਵਸਥਾ। ਇਸ ਦੇ ਵਿੱਚ ਕੀ ਹੁੰਦਾ ਹੈ, ਜੇਕਰ ਮਨੁੱਖ ਗੁਰੂ ਦੇ ਚਰਨਾਂ ਦੇ ਨਾਲ ਨਾ ਜੁੜੇ, ਨਾਮ ਨਾ ਜਪੇ, ਬਾਣੀ ਨਾ ਪੜ੍ਹੇ, ਸੇਵਾ ਨਾ ਕਰੇ, ਤਾਂ ਫਿਰ ਇਸ ਦੀ ਹਾਲਤ ਇਸ ਤਰ੍ਹਾਂ ਦੀ ਹੁੰਦੀ ਹੈ, ਤੀਜੇ ਪਹਿਰੇ ਰਹਿਣ ਕੈ ਬਣ ਜਾ ਰਿਹਾ ਮਿੱਤਰਾ, ਧਨ ਜੋਬਨ ਸਿਓ ਚਿੱਤ। ਕਹਿੰਦੇ ਧਨ ਦੇ ਨਾਲ ਬਹੁਤਾ ਪ੍ਰੇਮ ਕਰਦਾ ਹੈ, ਵਾਸ਼ਨਾ ਦੇ ਨਾਲ ਬਹੁਤਾ ਪ੍ਰੇਮ ਕਰਦਾ ਹੈ, ਹਰ ਕਾ ਨਾਮ ਨਾ ਚਿੱਤ ਹੀ ਬਣ ਜਾ ਰਿਹਾ ਮਿੱਤਰਾ, ਬੱਧਾ ਛੁੱਟੈ ਜਿੱਤ, ਹਰ ਕਾ ਨਾਮ ਨਾ ਚੇਤੈ ਪ੍ਰਾਣੀ ਬਿਕਲ ਭਇਆ ਸੰਗ ਮਾਇਆ, ਧਨ ਸਿਉ ਰੱਤਾ ਜੋਬਨ ਮੱਤਾ ਅਹਿਲਾ ਜਨਮ ਗਵਾਇਆ, ਧਰਮ ਸੇਤੀ ਵਪਾਰ ਨ ਕੀਤੋ ਕਰਮ ਨ ਕੀਤੋ ਮਿੱਤ, ਕਹੋ ਨਾਨਕ ਪ੍ਰਾਣੀ ਤੀਜੇ ਪਹਿਰੈ ਧਨ ਜੋਬਨ ਸਿਉ ਚਿੱਤ। ਫਿਰ ਹਜ਼ੂਰ ਫਰਮਾਉਂਦੇ ਹਨ, ਚੌਥੇ ਪਹਿਰੇ ਰਹਿਣ ਕੈ ਬਣ ਜਾ ਰਿਹਾ ਮਿੱਤਰਾ, ਲਾਵੀ ਆਇਆ ਖੇਤ, ਭਾਵੇਂ ਭਰੋਸਾ ਕਿਸੇ ਦਾ ਵੀ ਨਹੀਂ ਹੈ, ਨਹਿ ਬਾਰਕ ਨਹਿ ਜੋਬਨੈ ਨਹਿ ਬਿਰਧੀ ਕਛ ਬੰਧ, ਬਚਪਨ ਦੇ ਵਿੱਚ ਵੀ ਜਾ ਸਕਦਾ ਹੈ, ਜਵਾਨੀ ਦੇ ਵਿੱਚ ਵੀ ਜਾ ਸਕਦਾ ਹੈ, ਪਰ ਕਹਿੰਦੇ ਬੁਢੇਪੇ ਦੇ ਵਿੱਚ ਤਾਂ ਫਸਲ ਪੱਕ ਜਾਂਦੀ ਹੈ, ਉਦੋਂ ਤਾਂ ਫਿਰ ਮਾਲਕ ਨੇ ਉਸਨੂੰ ਵੱਢਣਾ ਹੀ ਵੱਢਣਾ ਹੈ ਨਾ। ਚੌਥੇ ਪਹਿਰੇ ਰਹਿਣ ਕੈ ਬਣ ਜਾ ਰਿਹਾ ਮਿੱਤਰਾ, ਲਾਵੀ ਆਇਆ ਖੇਤ, ਜਾਂ ਜਮ ਪਕੜ ਚਲਾਇਆ ਬਣ ਜਾ ਰਿਹਾ ਮਿੱਤਰਾ, ਕਿਸੇ ਨਾ ਮਿਲਿਆ ਭੇਤ, ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾਂ ਜਮ ਪਕੜ ਚਲਾਇਆ ਝੂਠਾ ਰੁਦਨ ਹੋਆ ਦੁਆਲੇ ਖਿਨਮੈ ਭਇਆ ਪਰਾਇਆ, ਸਾਈ ਵਸਤ ਪ੍ਰਾਪਤ ਹੋਈ ਜਿਸ ਸਿਉਂ ਲਾਇਆ ਹੇਤ, ਕਹੋ ਨਾਨਕ ਪ੍ਰਾਣੀ ਚੌਥੇ ਪਹਿਰੈ ਲਾਵੀ ਲੁਣਿਆ ਖੇਤ। ਕਹਿੰਦੇ ਅੰਤ ਦੇ ਸਮੇਂ ਜਿਸ ਤਰ੍ਹਾਂ ਦੀ ਮਨੁੱਖ ਦੇ ਅੰਦਰ ਇੱਛਾ ਹੁੰਦੀ ਹੈ, ਉਸੇ ਤਰ੍ਹਾਂ ਦਾ ਫਿਰ ਅੱਗੇ ਪ੍ਰਲੋਕ ਦੇ ਵਿੱਚ ਉਸ ਦਾ ਹਾਲ ਹੁੰਦਾ ਹੈ। ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਪ੍ਰਭੂ ਸਿਮਰਨ ਕੀਤਾ ਹੁੰਦਾ ਹੈ, ਉਹਨਾਂ ਦੇ ਅੰਤ ਦੇ ਸਮੇਂ ਪ੍ਰਭੂ ਸਿਮਰਨ ਦੀ ਇੱਛਾ ਬਾਕੀ ਰਹਿ ਜਾਂਦੀ ਹੈ। ਜਿਹੜੇ ਮੋਹ ਮਾਇਆ ਦੇ ਵਿੱਚ ਲੱਗੇ ਰਹਿੰਦੇ ਹਨ, ਅੰਤ ਦੇ ਸਮੇਂ ਵੀ ਉਹਨਾਂ ਨੂੰ ਮੋਹ ਮਾਇਆ ਹੀ ਚੇਤੇ ਆਉਂਦੀ ਹੈ। ਸਾਧ ਸੰਗਤ ਜੀ, ਬਹੁਤ ਬੈਰਾਗਮਈ ਭਗਤ ਜੀ ਦੇ ਬਚਨ ਹਨ। ਬਹੁਤ ਵੱਡੇ ਭਾਗ ਹੋਣ ਮਨੁੱਖ ਨੂੰ ਬੁਢੇਪੇ ਦਾ ਗਿਆਨ ਹੁੰਦਾ ਹੈ, ਮਨੁੱਖ ਨੂੰ ਮੌਤ ਦਾ ਗਿਆਨ ਹੁੰਦਾ ਹੈ। ਜਿਵੇਂ ਭਗਤ ਭੀਖਣ ਜੀ ਦੇ ਵੀ ਬਚਨ ਹਨ, ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧ ਵਾਨੀ, ਰੁਧਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੈ ਪਰਾਨੀ। ਰਾਮ ਰਾਏ ਹੋਏ ਬੈਦ ਬਨਵਾਰੀ, ਆਪਣੇ ਸੰਤੈ ਲਿਹੋ ਉਬਾਰੀ, ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰੇ ਜੇ ਮਾਹੀ, ਐਸੀ ਬੇਦਨ ਉਪਜ ਖਰੀ ਪਈ ਵਾਕਾ ਔਖਦ ਨਾਹੀ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔਖਦ ਜਗ ਸਾਰਾ, ਗੁਰਪ੍ਰਸਾਦ ਕਹੇ ਜਨ ਭੀਖਣ ਪਾਵੋ ਮੋਖ ਦੁਆਰਾ। ਕਹਿੰਦੇ ਅੱਖਾਂ ਦੇ ਵਿੱਚੋਂ ਸਹੀ ਢੰਗ ਦੇ ਨਾਲ ਦਿਖਾਈ ਨਹੀਂ ਦਿੰਦਾ, ਕੰਨਾਂ ਦੇ ਵਿੱਚੋਂ ਸਹੀ ਢੰਗ ਦੇ ਨਾਲ ਸੁਣਾਈ ਨਹੀਂ ਦਿੰਦਾ, ਰਸਨਾਂ ਦੇ ਨਾਲ ਸਹੀ ਢੰਗ ਦੇ ਨਾਲ ਬੋਲਿਆ ਨਹੀਂ ਜਾਂਦਾ। ਜਿਨ੍ਹਾਂ ਦੀ ਚੰਗੀ ਕਿਸਮਤ ਹੋਵੇ ਉਹਨਾਂ ਨੂੰ ਫਿਰ ਇਸ ਅਵਸਥਾ ਦੇ ਵਿੱਚ ਆ ਕੇ ਬੈਰਾਗ ਹੋ ਜਾਂਦਾ ਹੈ, ਵਰਨਾ ਬਹੁਤ ਸਾਰੇ ਬਜ਼ੁਰਗ ਬੱਚਿਆਂ ਵਾਲੀਆਂ ਹੀ ਗੱਲਾਂ ਕਰਦੇ ਰਹਿੰਦੇ ਹਨ, ਇਸ ਤੋਂ ਜ਼ਿਆਦਾ ਨਹੀਂ। ਗਰਜ ਕੇ ਵਿਦਵਾਨਾਂ ਦਾ ਐਸਾ ਕਥਨ ਹੈ ਕਿ ਉਤਨੀਆਂ ਮੋਹ ਮਾਇਆ ਦੀਆਂ, ਉਤਨੀਆਂ ਰਾਜਨੀਤੀ ਦੀਆਂ, ਉਤਨੀਆਂ ਹੋਰ ਵੱਡੀਆਂ ਵੱਡੀਆਂ ਔਗਣਾਂ ਵਿਕਾਰਾਂ ਦੀਆਂ ਗੱਲਾਂ ਸ਼ਾਇਦ ਜਵਾਨ ਵੀ ਨਾ ਕਰਦੇ ਹੋਣ, ਜਿੰਨੇ ਬਜ਼ੁਰਗ ਕਰਦੇ ਦੇਖੇ ਜਾਂਦੇ ਹਨ। ਵੱਡੇ ਭਾਗ ਹੋਣ ਫਿਰ ਕਿਧਰੇ ਪ੍ਰਭੂ ਚੇਤੇ ਆਉਂਦਾ ਹੈ, ਪਰਮਾਤਮਾ ਚੇਤੇ ਆਉਂਦਾ ਹੈ। ਸਾਧ ਸੰਗਤ ਜੀ, ਬਹੁਤ ਸਾਰੇ ਐਸੇ ਇਤਿਹਾਸਕ ਪ੍ਰਮਾਣ ਵੀ ਹਨ। ਭਰਥਰੀ ਜੀ ਹੋਏ ਹਨ, ਜਿਸ ਵਕਤ ਉਹਨਾਂ ਦਾ ਪਰਿਵਾਰ ਦੇ ਨਾਲੋਂ ਮੋਹ ਟੁੱਟਾ, ਕਿਉਂਕਿ ਉਹਨਾਂ ਨੇ ਇੱਕ ਗ੍ਰੰਥ ਵੀ ਲਿਖਿਆ ਹੈ ਵੈਰਾਗ ਸ਼ਤਕ, ਜਿਸ ਦੇ ਵਿੱਚ ਉਹਨਾਂ ਨੇ ਸਾਰੀ ਕਹਾਣੀ ਦਾ ਜ਼ਿਕਰ ਕੀਤਾ ਹੈ। ਕਿਸੇ ਮਹਾਤਮਾ ਨੇ ਅਮਰ ਫਲ ਲਿਆ ਕੇ ਇਹਨਾਂ ਨੂੰ ਦੇ ਦਿੱਤਾ, ਇਹਨਾਂ ਨੇ ਅੱਗੋਂ ਆਪਣੀ ਰਾਣੀ ਨੂੰ ਦੇ ਦਿੱਤਾ, ਰਾਣੀ ਦਾ ਹੋਰ ਕਿਸੇ ਮਹਾਵਤ ਦੇ ਨਾਲ ਗਲਤ ਸੰਬੰਧ ਸਨ, ਉਹਨੇ ਉਸ ਨੂੰ ਦੇ ਦਿੱਤਾ, ਮਹਾਵਤ ਨੇ ਫਿਰ ਅੱਗੋਂ ਹੋਰ ਕਿਸੇ ਇਸਤਰੀ ਨੂੰ ਦੇ ਦਿੱਤਾ, ਉਸਨੇ ਲਿਆ ਕੇ ਫਿਰ ਇਹ ਰਾਜੇ ਨੂੰ ਦੇ ਦਿੱਤਾ ਅਮਰ ਫਲ। ਪਾਜ ਸਾਰਾ ਜਿਹੜਾ ਸੀ ਉਗੜ ਗਿਆ, ਆਖਣ ਲੱਗਾ ਮਨਾ ਮੈਂ ਤਾਂ ਇੰਨਾ ਇਸ ਦੇ ਨਾਲ ਪ੍ਰੇਮ ਕਰਦਾ ਹਾਂ, ਇਹ ਤਾਂ ਬਹੁਤ ਧੋਖੇਬਾਜ਼ ਹੈ। ਮਨ ਟੁੱਟ ਗਿਆ। ਹਜ਼ੂਰ ਫਰਮਾਉਂਦੇ ਹਨ ਪਾਵਨ ਬਾਣੀ ਦੇ ਅੰਦਰ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਓਂ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੈ ਕਹਿਤ ਹੈ, ਹਿਤ ਸਿਓਂ ਬਾਂਧਿਓ ਚੀਤ, ਅੰਤ ਕਾਲ ਸੰਗੀ ਨਹਿ ਕੋਉ, ਇਹ ਅਚਰਜ ਹੈ ਰੀਤ। ਮਨ ਮੂਰਖ ਅਜਹੂ ਨੈ ਸਮਝਤ, ਸਿੱਖਦੈ ਹਾਰਿਓ ਨੀਤ, ਨਾਨਕ ਭਵਜਲ ਪਾਰ ਪਰੈ, ਜੋ ਗਾਵੈ ਪ੍ਰਭ ਕੇ ਗੀਤ। ਸਾਧ ਸੰਗਤ ਜੀ, ਵੈਰਾਗਮਈ ਹਾਲਤ ਦੇ ਵਿੱਚ ਮਨੁੱਖ ਤਿੰਨ ਕਦਮ ਉਠਾ ਸਕਦਾ ਹੈ, ਜਦ ਕਿਧਰੇ ਵੈਰਾਗ ਹੋਵੇ ਨਾ ਮੋਹ ਮਾਇਆ ਦੇ ਵਿੱਚੋਂ, ਪਰਿਵਾਰ ਦੇ ਵਿੱਚੋਂ, ਔਗਣਾਂ ਦੇ ਨਾਲੋਂ ਕਿਧਰੇ ਵੈਰਾਗ ਹੋ ਜਾਵੇ, ਮਨੁੱਖ ਤਿੰਨ ਕਦਮ ਉਠਾ ਸਕਦਾ ਹੈ। ਇਹ ਆਤਮਘਾਤ ਵੀ ਕਰ ਸਕਦਾ ਹੈ, ਇਹ ਘਰ ਬਾਰ ਦਾ ਤਿਆਗ ਵੀ ਕਰ ਸਕਦਾ ਹੈ, ਤੀਸਰੀ ਹਾਲਤ ਦੇ ਵਿੱਚ ਇਹ ਪ੍ਰਭੂ ਸਿਮਰਨ ਵਾਲੇ ਪਾਸੇ ਵੀ ਲੱਗ ਸਕਦਾ ਹੈ, ਤਿੰਨ ਕਦਮ ਉਠਾ ਸਕਦਾ ਹੈ। ਕਹਿੰਦੇ ਜਿਸ ਵਕਤ ਸੰਤ ਜਰਨੈਲ ਸਿੰਘ ਜੀ ਨੂੰ ਖਾਲਸਾ ਭਿੰਡਰਾਂ ਵਾਲਿਆਂ ਨੂੰ ਸੰਤ ਕਰਤਾਰ ਸਿੰਘ ਜੀ ਦੀ ਜੋ ਦਸਤਾਰ ਸੀ ਉਹ ਦੇਣ ਲੱਗੇ ਜਥੇਦਾਰੀ ਦੀ, ਸੰਤ ਜਰਨੈਲ ਸਿੰਘ ਜੀ ਆਖਣ ਲੱਗੇ ਕਿ ਮੈਂ ਆਤਮਘਾਤ ਕਰ ਲਵਾਂਗਾ, ਮੇਰੇ ਕੋਲੋਂ ਇਹ ਪੰਡ ਚੁੱਕੀ ਨਹੀਂ ਜਾਵੇਗੀ। ਦੇਖੋ ਕਿੰਨੀਆਂ ਵੱਡੀਆਂ ਉਹਨਾਂ ਦੀਆਂ ਕਮਾਈਆਂ ਸਨ। ਜਿਵੇਂ ਅੱਜ ਆਪਾਂ ਦੇਖਦੇ ਹਾਂ ਨਾ, ਡੇਰਿਆਂ ਦੇ ਵਿੱਚ ਬਹੁਤ ਸਾਰੇ ਰੌਲੇ ਹਨ ਕਿ ਮੈਂ ਅੱਗੇ ਹੋ ਜਾਵਾਂ, ਮੈਂ ਅੱਗੇ ਹੋ ਜਾਵਾਂ। ਇਸ ਤਰ੍ਹਾਂ ਨਹੀਂ ਸੀ ਸਿਲਸਿਲਾ। ਕਹਿੰਦੇ ਪੰਡ ਬਹੁਤ ਭਾਰੀ ਹੈ। ਕਹਿੰਦੇ ਸੰਤ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ, ਸੰਤ ਬਾਬਾ ਦਇਆਲ ਸਿੰਘ ਜੀ ਹੋਰ ਮਹਾਂਪੁਰਸ਼ਾਂ ਨੇ ਆਖਿਆ ਵੀ ਇਹ ਸਰੀਰ ਤੇਰਾ ਨਹੀਂ ਜਿਹੜਾ ਤੂੰ ਆਤਮਘਾਤ ਕਰ ਲਵੇਂਗਾ। ਇਹ ਸਰੀਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਮਾਨਤ ਹੈ, ਇਹ ਅਮਾਨਤ ਤੈਨੂੰ ਉਹਨਾਂ ਦੇ ਅੱਗੇ ਰੱਖਣੀ ਪਵੇਗੀ। ਇਸੇ ਪ੍ਰਕਾਰ ਸਾਧ ਸੰਗਤ ਜੀ ਭਾਈ ਸੁੱਖਾ ਸਿੰਘ ਜੀ ਜਿਹੜੇ ਮੱਸੇ ਰੰਗੜ ਦਾ, ਜਿਨ੍ਹਾਂ ਨੇ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਸਿਰ ਵੱਢਿਆ ਹੈ ਨਾ, ਘਰਦਿਆਂ ਨੇ ਜਦ ਇਹਨਾਂ ਦੇ ਕੇਸ ਕਤਲ ਕੀਤੇ ਸਨ, ਖੂਹ ਦੇ ਵਿੱਚ ਛਾਲ ਮਾਰਨ ਲੱਗੇ, ਬੜਾ ਵੈਰਾਗ ਹੋ ਗਿਆ ਕਿ ਮੇਰੇ ਨਾਲ ਕੀ ਵਾਪਰ ਗਿਆ ਹੈ। ਸਿਆਣੇ ਬੰਦਿਆਂ ਨੇ ਸਮਝਾਇਆ ਵੀ ਆਤਮਘਾਤ ਕਰਨਾ ਪਾਪ ਹੈ, ਆਤਮਘਾਤੀ ਹੈ ਜਗਤ ਕਸਾਈ। ਇਸ ਕਰਕੇ ਜੇਕਰ ਤੂੰ ਆਪਣੇ ਸਰੀਰ ਨੂੰ ਲੇਖੇ ਦੇ ਵਿੱਚ ਲਾਉਣਾ ਚਾਹੁੰਦਾ ਹੈ, ਫਿਰ ਪੰਥ ਦੀ ਸੇਵਾ ਕਰ, ਕੌਮ ਦੀ ਸੇਵਾ ਕਰ। ਫਿਰ ਸਾਰੀ ਜ਼ਿੰਦਗੀ ਸਾਧ ਸੰਗਤ ਜੀ ਸੇਵਾ ਦੇ ਵਿੱਚ ਲਗਾ ਦਿੱਤੀ, ਐਸੇ ਐਸੇ ਕਾਰਨਾਮੇ ਕੀਤੇ ਜਿਸ ਤਰ੍ਹਾਂ ਦੇ ਕੋਈ ਸਧਾਰਨ ਵਿਅਕਤੀ ਕਰ ਨਹੀਂ ਸਕਦਾ ਸੀ। ਦਾਸ ਜ਼ਿਕਰ ਕਰ ਰਿਹਾ ਸੀ ਭਰਥਰੀ ਦਾ, ਭਰਥਰੀ ਨੂੰ ਸਾਧ ਸੰਗਤ ਜੀ ਅਜੇ ਕੱਚਾ ਬੈਰਾਗ ਲੱਗਾ ਸੀ, ਪੱਕਾ ਬੈਰਾਗ ਨਹੀਂ, ਇੱਕ ਕੱਚਾ ਬੈਰਾਗ ਹੁੰਦਾ ਹੈ। ਕਹਿੰਦੇ ਰਸਤੇ ਦੇ ਵਿੱਚ ਲੰਘ ਰਿਹਾ ਸੀ, ਕੀ ਦੇਖਦਾ ਹੈ, ਕਿਸੇ ਵਿਅਕਤੀ ਨੇ ਪਾਨ ਖਾ ਕੇ ਥੁੱਕਿਆ ਹੋਇਆ ਸੀ। ਇਸ ਨੂੰ ਭੁਲੇਖਾ ਲੱਗਿਆ ਵੀ ਸ਼ਾਇਦ ਇਹ ਕਿਧਰੇ ਲਾਲ ਪਿਆ ਹੋਇਆ ਹੈ। ਆਪਣੇ ਹੱਥ ਦੇ ਨਾਲ ਉਸ ਨੂੰ ਚੁੱਕਣ ਲੱਗਾ, ਇਸ ਦੇ ਹੱਥ ਜਿਹੜੇ ਸਨ ਉਹ ਥੁੱਕ ਦੇ ਨਾਲ, ਪੀਕ ਦੇ ਨਾਲ ਭਰ ਗਏ, ਬੜਾ ਸ਼ਰਮਿੰਦਾ ਹੋਇਆ। ਸਾਧ ਸੰਗਤ ਜੀ, ਇਸ ਮਨ ਦਾ ਭਰੋਸਾ ਕੋਈ ਨਹੀਂ। ਜਿਨ੍ਹਾਂ ਦੇ ਉੱਪਰ ਗੁਰੂ ਦੀ ਬੜੀ ਰਹਿਮਤ ਹੁੰਦੀ ਹੈ, ਜਿਨ੍ਹਾਂ ਨੂੰ ਕਮਾਈ ਵਾਲੇ ਗੁਰਮੁਖਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ, ਜਿਹੜੇ ਰੋਜ਼ ਦੇ ਨਿਤਨੇਮੀ ਨਾਮ ਅਭਿਆਸੀ ਹੁੰਦੇ ਹਨ, ਉਹਨਾਂ ਦਾ ਮਨ ਡੋਲ ਜਾਂਦਾ ਹੈ। ਆਮ ਬੰਦੇ ਦੀ ਕੀ ਹਾਲਤ ਹੈ? ਆਮ ਬੰਦਾ ਸ਼ੇਖੀ ਮਾਰੇ ਵੀ ਮੈਂ ਬੜਾ ਸਿਆਣਾ ਹਾਂ, ਮੈਂ ਬੜਾ ਸਮਝਦਾਰ ਹਾਂ, ਬੇਵਕੂਫੀ ਹੋਵੇਗੀ, ਕੋਈ ਸਮਝਦਾਰੀ ਨਹੀਂ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਬੜਾ ਸੋਹਣਾ ਲਿਖਦੇ ਹਨ, ਉਹ ਕਹਿੰਦੇ ਭਟਕਣ ਛੱਡ ਲਟਕ ਲਾ ਇੱਕੋ, ਖੀਵਾ ਹੋ ਸੁਖ ਮਾਣੇ। ਕਹਿੰਦੇ ਐ ਮਨਾ ਭਟਕਣਾ ਛੱਡ, ਇੱਕ ਪਰਮਾਤਮਾ ਦੇ ਨਾਮ ਦੀ ਲਟਕ ਲਗਾ, ਤੈਨੂੰ ਜੀਵਨ ਦੇ ਰਸ ਦਾ ਪਤਾ ਚੱਲੇਗਾ। ਭਟਕਣ ਛੱਡ ਲਟਕ ਲਾ ਇੱਕੋ, ਖੀਵਾ ਹੋ ਸੁਖ ਮਾਣੇ, ਹੋਸ਼ਾਂ ਨਾਲੋਂ ਮਸਤੀ ਚੰਗੀ। ਕਹਿੰਦੇ ਹੋਸ਼ਾਂ ਦੇ ਨਾਲੋਂ ਮਸਤੀ ਜਿਹੜੀ ਹੈ ਨਾ, ਉਹ ਸਾਨੂੰ ਚੰਗੀ ਹੈ। ਕਿਉਂ? ਕਹਿੰਦੇ ਰੱਖਦੀ ਸਦਾ ਟਿਕਾਣੇ। ਕਹਿੰਦੇ ਮਸਤੀ ਜਿਹੜੀ ਹੈ ਨਾ, ਇਹ ਸਾਨੂੰ ਸਾਡੀ ਅਕਲ ਨੂੰ ਟਿਕਾਣੇ 'ਤੇ ਰੱਖਦੀ ਹੈ। ਜਿਹੜਾ ਬੰਦਾ ਕਹਿੰਦਾ ਬਸ ਮੈਂ ਹੀ ਸਮਝਦਾਰ ਹਾਂ, ਬਾਕੀ ਸਾਰੇ ਐਵੇਂ ਹੀ ਹਨ, ਸਾਧ ਸੰਗਤ ਜੀ ਠੋਕਰਾਂ ਖਾਵੇਗਾ, ਦੁਖੀ ਹੋਵੇਗਾ। ਹੋਸ਼ਾਂ ਨਾਲੋਂ ਮਸਤੀ ਚੰਗੀ, ਰੱਖਦੀ ਸਦਾ ਟਿਕਾਣੇ। ਗੁਰਮੁਖਾਂ ਨੇ ਸਮਝਾਇਆ, ਆਖਣ ਲੱਗੇ ਭਈ ਇਹ ਜਿਹੜਾ ਜੀਵਨ ਹੈ ਨਾ, ਇਹ ਆਤਮਘਾਤ ਕਰਨ ਵਾਸਤੇ ਨਹੀਂ, ਇਸ ਜੀਵਨ ਨੂੰ ਲੇਖੇ ਦੇ ਵਿੱਚ ਲਗਾ। ਸਾਧ ਸੰਗਤ ਜੀ ਲੇਖੇ ਦੇ ਵਿੱਚ ਲਗਾਇਆ ਭਾਈ ਸੁੱਖਾ ਸਿੰਘ ਜੀ ਨੇ। ਇਸ ਤਰ੍ਹਾਂ ਸਾਧ ਸੰਗਤ ਜੀ ਕਈ ਵਾਰੀ ਧਨ ਪਦਾਰਥ ਨਾਸ਼ ਹੋ ਜਾਵੇ ਉਦੋਂ ਵੀ ਬੰਦੇ ਦੇ ਅੰਦਰ ਬੜਾ ਵੈਰਾਗ ਪੈਦਾ ਹੁੰਦਾ ਹੈ। ਕਈ ਲੋਕ ਸਮਝਦੇ ਹਨ ਵੀ ਦੇਖੋ ਕਿੰਨੀਆਂ ਧਰਮ ਦੀਆਂ ਗੱਲਾਂ ਕਰ ਰਿਹਾ ਹੈ, ਵੀ ਇਹ ਮੋਹ ਮਾਇਆ ਝੂਠੀ ਹੈ ਜੀ, ਪਰਿਵਾਰ ਝੂਠਾ ਹੈ ਜੀ, ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪੈਂਦਾ ਹੈ। ਪਰ ਕਹਿੰਦੇ ਜਦੋਂ ਫਿਰ ਮੋਹ ਮਾਇਆ ਦਾ ਪਸਾਰਾ ਪਸਰ ਜਾਵੇ ਨਾ, ਫਿਰ ਸਾਰੀਆਂ ਧਰਮ ਦੀਆਂ ਗੱਲਾਂ ਫਿਰ ਭੁੱਲ ਜਾਂਦੀਆਂ ਹਨ। ਹਜ਼ੂਰ ਨੇ ਪਾਵਨ ਬਾਣੀ ਦੇ ਵਿੱਚ ਜਗ੍ਹਾ ਜਗ੍ਹਾ ਦੱਸਿਆ ਹੈ, ਮਨਮੁਖ ਮੁਗਧ ਆਚਾਰ ਨਾ ਚੇਤੈ ਅਚੇਤ ਨਾ ਚੇਤੈ। ਕਹਿੰਦੇ ਮਨਮੁਖ ਬੰਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਪਰਮਾਤਮਾ ਨੂੰ ਚੇਤੇ ਕਿੱਥੇ ਕਰਦਾ ਹੈ। ਧਨ ਪਦਾਰਥ ਨਾਸ਼ ਹੋ ਗਿਆ, ਅੱਖਾਂ ਦੇ ਵਿੱਚੋਂ ਹੰਝੂ ਆ ਗਏ, ਜਦ ਫਿਰ ਮਿਲ ਗਿਆ ਫਿਰ ਸਾਰੇ ਗੁਣਾਂ ਨੂੰ ਭੁਲਾ ਛੱਡਿਆ। ਮਨਮੁਖ ਮੁਗਧ ਅਚੇਤ ਨਾ ਚੇਤੈ, ਦੁੱਖ ਲਾਗੇ ਤਾਂ ਰਾਮ ਪੁਕਾਰਾ। ਇਹ ਜਦ ਦੁੱਖ ਆ ਜਾਂਦਾ ਹੈ ਫਿਰ ਪ੍ਰਭੂ ਨੂੰ ਚੇਤੇ ਕਰਦਾ ਹੈ। ਸਾਧ ਸੰਗਤ ਜੀ, ਇਹ ਕੱਚਾ ਵੈਰਾਗ ਹੋਇਆ ਕਰਦਾ ਹੈ। ਜਿਵੇਂ ਵਿਦਵਾਨਾਂ ਨੇ ਕਈ ਤਰ੍ਹਾਂ ਦਾ ਵੈਰਾਗ ਦੱਸਿਆ ਹੈ, ਗਧਾ ਵੈਰਾਗ, ਘੋੜਾ ਵੈਰਾਗ, ਸ਼ੇਰ ਵੈਰਾਗ। ਕਹਿੰਦੇ ਗੁਰਮੁਖਾਂ ਦਾ ਵੈਰਾਗ ਸ਼ੇਰ ਵੈਰਾਗ ਹੁੰਦਾ ਹੈ, ਇੱਕ ਵਾਰੀ ਮੋਹ ਮਾਇਆ ਦੇ ਬੰਧਨਾਂ ਨੂੰ ਤੋੜ ਦਿੰਦੇ ਹਨ, ਬਸ ਤੋੜ ਦਿੰਦੇ ਹਨ, ਫਿਰ ਮੋਹ ਮਾਇਆ ਦੇ ਬੰਧਨਾਂ ਦੇ ਵਿੱਚ ਫਸਦੇ ਨਹੀਂ ਹਨ। ਸਾਧ ਸੰਗਤ ਜੀ, ਜਦ ਕਿਧਰੇ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਗੁਣਾਂ ਦਾ ਜ਼ਿਕਰ ਕਰੇ ਚੱਲੇ ਨਾ, ਆਪਾਂ ਸਮਝਦੇ ਹਾਂ ਵੀ ਸ਼ਾਇਦ ਸਤਿਗੁਰੂ ਸਾਡੀ ਗੱਲ ਕਰ ਰਹੇ ਹਨ। ਜਦ ਕਿਧਰੇ ਔਗੁਣਾਂ ਦਾ ਜ਼ਿਕਰ ਚੱਲੇ ਆਪਾਂ ਕਹਿੰਦੇ ਨਹੀਂ ਜੀ, ਇਹ ਦੂਸਰੇ ਦੀ ਗੱਲ ਹੋ ਰਹੀ ਹੈ, ਤੀਸਰੇ ਦੀ ਗੱਲ ਹੋ ਰਹੀ ਹੈ, ਸਾਡੀ ਕਿੱਥੇ ਹੋ ਰਹੀ ਹੈ। ਕਿਸੇ ਦੀ ਚੰਗੀ ਕਿਸਮਤ ਹੋਵੇ, ਚੰਗੇ ਭਾਗ ਹੋਣ, ਫਿਰ ਸਾਧ ਸੰਗਤ ਜੀ ਬਾਣੀ ਦੇ ਬਚਨ ਬਾਣਾਂ ਦੀ ਵਾਂਗ ਆ ਕੇ ਵੱਜਦੇ ਹਨ। ਇਸੇ ਤਰ੍ਹਾਂ ਧੰਨ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਉਹਨਾਂ ਦੇ ਇੱਕ ਪਰਮ ਸੇਵਕ ਹੋਏ ਹਨ, ਜਿਨ੍ਹਾਂ ਦਾ ਨਾਮ ਇਤਿਹਾਸ ਦੇ ਵਿੱਚ ਸੂਰਜ ਦੀ ਤਰ੍ਹਾਂ ਚਮਕਦਾ ਹੈ, ਜਿਨ੍ਹਾਂ ਦਾ ਨਾਮ ਹੈ ਭਾਈ ਸਾਹਿਬ ਭਾਈ ਨੰਦ ਲਾਲ ਜੀ। ਬੜੀ ਵੱਡੀ ਸਤਿਗੁਰਾਂ ਦੀ ਉਪਮਾ ਕਰਦੇ ਹਨ, ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਏਜ ਦੀ ਮਨਜੂਰ ਗੁਰ ਗੋਬਿੰਦ ਸਿੰਘ, ਹੱਕ ਰਾ ਗੰਜੂਰ ਗੁਰ ਗੋਬਿੰਦ ਸਿੰਘ, ਜੁਮਲਾ ਫੈਜੇ ਨੂਰ ਗੁਰੂ ਗੋਬਿੰਦ ਸਿੰਘ, ਦੀਨ ਦੁਨੀਆ ਦਰਕ ਮੰਦੇ ਆਪਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਜਗਤਾਰ ਮੂਏ ਯਾਰ ਮਾਂ। ਕਹਿੰਦੇ ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ। ਐਸੀ ਜਿਨ੍ਹਾਂ ਦੀ ਅਵਸਥਾ ਹੈ, ਸਾਧ ਸੰਗਤ ਜੀ ਗਜਨੀ ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬਹੁਤ ਸੋਹਣਾ ਇਹਨਾਂ ਦਾ ਪ੍ਰਸੰਗ ਲਿਖਿਆ ਹੈ। ਬਚਪਨ ਦੇ ਵਿੱਚ ਮਾਤਾ ਪਿਤਾ ਅਕਾਲ ਚਲਾਣਾ ਕਰ ਜਾਂਦੇ ਹਨ, ਫਿਰ ਇਹ ਮੁਲਤਾਨ ਦੇ ਵਿੱਚ ਆ ਕੇ ਆਪਣਾ ਟਿਕਾਣਾ ਬਣਾ ਲੈਂਦੇ ਹਨ। ਭਾਈ ਸਾਹਿਬ ਜੀ ਲਿਖਦੇ ਹਨ ਕਿ ਇਹ ਉਹੀ ਮੁਲਤਾਨ ਸੀ ਜਿੱਥੇ ਕਦੇ ਹਜ਼ੂਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੁਬਾਰਕ ਚਰਨ ਪਾਏ ਸਨ। ਭਾਈ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ ਨਾ, ਫਿਰ ਬਾਬਾ ਗਿਆ ਮੁਲਤਾਨ ਨੂੰ, ਜਿਵੇਂ ਸਤਿਗੁਰੂ ਜੀ ਜਾਂਦੇ ਹਨ, ਪਰ ਜਿੱਥੇ ਜਿੱਥੇ ਇੱਕ ਵਾਰੀ ਚਲੇ ਗਏ ਉੱਥੇ ਉੱਥੇ ਐਸਾ ਰੰਗ ਲਾਏ, ਐਸੇ ਭਾਗ ਲਾਏ ਜਿਹੜੇ ਸਦੀਆਂ ਤੱਕ ਕਾਇਮ ਰਹਿਣ ਵਾਲੇ ਹਨ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਹਨ, ਕਹਿੰਦੇ ਇੱਥੇ ਧਰਮਸ਼ਾਲਾ ਦੇ ਵਿੱਚ ਕੀਰਤਨੀਏ ਸਿੰਘ, ਜਿਹੜੇ ਰਸਕ ਕੀਰਤਨੀਏ ਸਿੰਘ ਕੀਰਤਨ ਕਰ ਰਹੇ ਸਨ। ਪੰਗਤੀਆਂ ਪੜੀਆਂ ਜਾ ਰਹੀਆਂ ਸਨ, ਜਿਸ ਕੀਰਤਨ ਦੇ ਵਿੱਚ ਹਾਜ਼ਰੀ ਭਰ ਰਹੇ ਸਨ ਭਾਈ ਸਾਹਿਬ ਭਾਈ ਨੰਦ ਲਾਲ ਜੀ। ਉਦੋਂ ਸਿੱਖੀ ਦੇ ਵਿੱਚ ਨਹੀਂ ਆਏ ਸਨ, ਸਤਿਗੁਰਾਂ ਦੀ ਸ਼ਰਨ ਦੇ ਵਿੱਚ ਨਹੀਂ ਆਏ ਸਨ। ਕੀਰਤਨੀ ਸਿੰਘ ਸ਼ਬਦ ਗਾਇਨ ਕਰ ਰਹੇ ਸਨ, ਦੇਖ ਫਰੀਦਾ ਜੋਥੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਐਨ ਅਰਥ ਸਪਸ਼ਟ ਹੁੰਦੇ ਜਾ ਰਹੇ ਸਨ। ਕਹਿੰਦੇ ਐਸੇ ਬਚਨ ਜਿਹੜੇ ਸਨ ਨਾ, ਭਾਈ ਨੰਦ ਲਾਲ ਜੀ ਦੇ ਸੀਨੇ ਦੇ ਵਿੱਚ ਬਾਣਾਂ ਦੀ ਤਰ੍ਹਾਂ ਆ ਕੇ ਲੱਗ ਗਏ। ਆਖਣ ਲੱਗੇ, ਆਪਣੇ ਦਾੜੇ ਨੂੰ ਹੱਥ ਪਾਇਆ ਅੱਗੇ ਕੀਤਾ, ਆਖਣ ਲੱਗੇ ਵੀ ਤੇਰਾ ਦਾੜਾ ਜਿਹੜਾ ਹੈ ਨਾ ਨੰਦ ਲਾਲਾ, ਇਹ ਵੀ ਤਾਂ ਹੁਣ ਚਿੱਟਾ ਹੋ ਗਿਆ ਹੈ। ਦੇਖ ਫਰੀਦਾ ਜੋ ਥੀ ਆ। ਆਪਾਂ ਕਹਿੰਦੇ ਨਹੀਂ ਜੀ, ਇਹ ਸ਼ਬਦ ਦੂਸਰਿਆਂ ਵਾਸਤੇ ਹੋਣਗੇ, ਤੀਸਰਿਆਂ ਵਾਸਤੇ ਹੋਣਗੇ, ਪਰ ਭਾਗ ਜਾਗ ਜਾਣ ਫਿਰ ਪਤਾ ਚੱਲਦਾ ਵੀ ਸਾਰਾ ਕੁਝ ਸਾਡੇ ਵਾਸਤੇ ਹੀ ਹੈ। ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਪਿੱਛਾ ਹੁਣ ਦੂਰ ਰਹਿ ਗਿਆ ਹੈ, ਅੱਗੇ ਸਮਝ ਚੱਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਕਹਿੰਦੇ ਉੱਥੋਂ ਫਿਰ ਸ਼ਬਦ ਦੀ ਚੋਟ ਖਾ ਕੇ ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਇਹ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਆਏ। ਇੱਥੇ ਆ ਕੇ ਇਹਨਾਂ ਨੇ ਸੰਗਤ ਕੀਤੀ, ਸੰਗਤ ਦਾ ਰਸ ਮਾਣਿਆ। ਸਾਧ ਸੰਗਤ ਜੀ ਜਿਹੜੀ ਟੁੱਟੀ ਹੋਈ ਸੁਰਤ ਸੀ ਨਾ, ਇੱਥੇ ਫਿਰ ਆ ਕੇ ਜੁੜੀ, ਜਿਸ ਨੂੰ ਸਤਿਗੁਰੂ ਜੀ ਨੇ ਫਰਮਾਇਆ ਹੈ, ਡਿੱਠੇ ਸਭੇ ਥਾਂ ਨਹੀਂ ਤੁਦ ਜਿਹਾ, ਬੱਧੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਏ ਨਹਾਇ ਰਾਮਦਾਸ ਸਰ। ਇੱਥੋਂ ਫਿਰ ਭਾਈ ਨੰਦ ਲਾਲ ਜੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਨੰਦਪੁਰ ਸਾਹਿਬ ਵਿਖੇ ਜਾਂਦੇ ਹਨ, ਜਿੱਥੇ ਸਾਧ ਸੰਗਤ ਜੀ ਸਤਿਗੁਰਾਂ ਨੂੰ ਯਾਦ ਕਰਦੇ ਰਹਿੰਦੇ ਹਨ, ਪਰ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਹਾਜ਼ਰ ਨਹੀਂ ਹੁੰਦੇ। ਇੱਕ ਦਿਨ ਆਪ ਹੀ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਭੇਜ ਕੇ ਭਾਈ ਨੰਦ ਲਾਲ ਜੀ ਨੂੰ ਆਪਣੇ ਪਾਸ ਬੁਲਾ ਲਿਆ, ਕਿਉਂਕਿ ਗੁਰੂ ਸਿੱਖ ਦੀ ਵੇਦਨ ਨੂੰ, ਸਿੱਖ ਦੀ ਪੀੜਾ ਨੂੰ ਸਮਝਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਏਕ ਬਾਰ ਸਤਿਗੁਰੂ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ, ਸਤਿਗੁਰੂ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਜਿਸ ਵਕਤ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਏ, ਜਾ ਕੇ ਮੱਥਾ ਟੇਕਿਆ, ਸੱਚੇ ਪਾਤਸ਼ਾਹ ਜੀ ਨੇ ਆਪਣਾ ਰਹਿਮਤ ਭਰਿਆ ਹੱਥ ਇਹਨਾਂ ਦੇ ਸੀਸ ਦੇ ਉੱਪਰ ਜਦ ਰੱਖਿਆ, ਸਾਧ ਸੰਗਤ ਜੀ ਨਦਰੀ ਨਜ਼ਰ ਨਿਹਾਲ ਕਰ ਦਿੱਤਾ। ਬਚਨ ਆਪਾਂ ਪੜ੍ਹਦੇ ਹਾਂ, ਮੇਰੇ ਹੀ ਅਰੈ ਰਤਨ ਨਾਮ ਹਰ ਵਸਿਆ। ਕਦੋਂ ਵਸਿਆ? ਕਹਿੰਦੇ ਗੁਰ ਹਾਥ ਧਰਿਓ ਮੇਰੇ ਮਾਥਾ। ਜਦੋਂ ਸਤਿਗੁਰ ਰਹਿਮਤ ਕਰਕੇ ਆਪਣਾ ਰਹਿਮਤ ਭਰਿਆ ਹੱਥ ਕਿਸੇ ਦੇ ਸੀਸ ਦੇ ਉੱਪਰ ਰੱਖ ਦਿੰਦੇ ਹਨ, ਫਿਰ ਨਾਮ ਰੂਪੀ ਰਤਨ ਹਿਰਦੇ ਦੇ ਵਿੱਚ ਵਸ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਨੇ ਨਦਰੀ ਨਦਰ ਨਿਹਾਲ ਕੀਤਾ। ਕਬੀਰ ਸਾਹਿਬ ਜੀ ਜਿਵੇਂ ਜਿਵੇਂ ਲੜੀਵਾਰ ਸਾਨੂੰ ਇਹ ਸਮਝਾ ਰਹੇ ਹਨ, ਆਓ ਕਿਉਂਕਿ ਸਮਾਂ ਥੋੜ੍ਹਾ ਹੈ, ਪਿਆਰ ਸਤਿਕਾਰ ਦੇ ਨਾਲ ਜੋ ਅਖਰੀ ਅਰਥ ਹਨ ਸ਼ਬਦ ਦੇ ਆਪਾਂ ਸਰਵਣ ਕਰੀਏ। ਇੱਕ ਵਾਰੀ ਪਿਆਰ ਨਾਲ ਹੀ ਸਾਰੀ ਸੰਗਤ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਕਬੀਰ ਜੀ, ਥਰ ਹਰ ਕੰਪੈ ਬਾਲਾ ਜੀਓ,
ਸੂਹੀ ਰਾਗ ਅੰਦਰ ਕਬੀਰ ਸਾਹਿਬ ਜੀ ਫਰਮਾਨ ਕਰ ਰਹੇ ਹਨ, ਥਰ ਹਰ ਕੰਪੈ ਬਾਲਾ ਜੀਓ। ਬਾਲਾ ਤੋਂ ਭਾਵ ਹੈ ਕਿ ਜੀਵ ਰੂਪ ਇਸਤਰੀ। ਇੱਥੇ ਜੋ ਭਗਤ ਜੀ ਨੇ ਸਾਧ ਸੰਗਤ ਜੀ ਅਲੰਕਾਰ ਲਿਆ ਹੈ, ਉਹ ਇੱਕ ਕੁਆਰੀ ਕੰਨਿਆ ਦਾ ਲਿਆ ਹੈ, ਜਿਹੜੀ ਆਪਣੇ ਪੇਕੇ ਘਰ ਦੇ ਵਿੱਚ ਹੁੰਦੀ ਹੈ। ਜਿਵੇਂ ਹਜ਼ੂਰ ਦੇ ਬਚਨ ਹਨ, ਪੀਏੜੇ ਸਭ ਸੇਵ ਤੂੰ, ਸਾਹੁਰੜੇ ਸੁਖ ਵਸ, ਗੁਰਮਿਲ ਚੱਜ ਅਚਾਰ ਸਿੱਖ, ਤੁਦ ਕਦੇ ਨਾ ਲੱਗੇ ਦੁੱਖ। ਸਭਨਾ ਸਹੁਰੇ ਵੰਝਣਾ, ਸਭ ਮੁਕਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨਸੈ ਨਾਲ ਪਿਆਰ। ਪੇਕੇ ਘਰ ਦੇ ਵਿੱਚ ਬੈਠ ਨਹੀਂ ਰਹਿਣਾ, ਸਾਰਿਆਂ ਨੇ ਸਹੁਰੇ ਘਰ ਦੇ ਵਿੱਚ ਜਾਣਾ ਹੈ। ਪਰ ਕਹਿੰਦੇ ਜੇਕਰ ਕੋਈ ਬੀਬੀ, ਕੋਈ ਭੈਣ, ਕੋਈ ਇਸਤਰੀ ਪੇਕੇ ਘਰ ਦੇ ਵਿੱਚ ਰਹਿ ਕੇ ਜਿਸਦੇ ਕੇਸ ਚਿੱਟੇ ਹੋ ਜਾਣ ਕਾਲਿਆਂ ਤੋਂ, ਪਰ ਸਹੁਰੇ ਘਰ ਦਾ ਕੋਈ ਚੱਜ ਅਚਾਰ ਜਿਸਨੇ ਸਿੱਖਿਆ ਹੋਇਆ ਨਾ ਹੋਵੇ, ਉਸਦੀ ਫਿਰ ਕਹਿੰਦੇ ਕੀ ਹਾਲਤ ਹੋਵੇਗੀ ਸਹੁਰੇ ਘਰ ਦੇ ਵਿੱਚ। ਇਹ ਭਗਤ ਜੀ ਫਰਮਾਨ ਕਰ ਰਹੇ ਹਨ,
ਨਾ ਜਾਣੋ ਕਿਆ ਕਰ ਸੀ ਪੀਓ।
ਕਹਿੰਦੇ ਨਹੀਂ ਪਤਾ, ਨਹੀਂ ਜਾਣਦੀ ਕਿ ਉਹ ਜੋ ਪ੍ਰਭੂ ਪਤੀ ਹੈ ਮੇਰੇ ਨਾਲ ਕੀ ਸਲੂਕ ਕਰੇਗਾ, ਕਿਉਂਕਿ ਪੇਕੇ ਘਰ ਦੇ ਵਿੱਚ ਇਸ ਲੋਕ ਦੇ ਵਿੱਚ ਰਹਿ ਕੇ ਮੈਂ ਗੁਰੂ ਦੇ ਨਾਲ ਮਿਲ ਕੇ ਕੋਈ ਚੱਜ ਅਚਾਰ ਤਾਂ ਸਿੱਖਿਆ ਹੀ ਨਹੀਂ। ਦੂਸਰਿਆਂ ਦੇ ਔਗੁਣ ਫਰੋਲਣ ਦੇ ਵਿੱਚ ਸਾਰੀ ਸ਼ਕਤੀ ਲਾ ਦਿੱਤੀ, ਆਪਣੇ ਅੰਦਰ ਕਦੇ ਝਾਤ ਮਾਰੀ ਹੀ ਨਹੀਂ। ਕਹਿੰਦੇ ਮੇਰਾ ਕੀ ਹਸ਼ਰ ਹੋਵੇਗਾ ਪਰਲੋਕ ਦੇ ਵਿੱਚ, ਵਾਹਿਗੁਰੂ ਜੀ ਦੇ ਦਰਬਾਰ ਦੇ ਵਿੱਚ ਉਹ ਪ੍ਰਭੂ ਮੇਰੇ ਨਾਲ ਕੀ ਸਲੋਕ ਕਰੇਗਾ।
ਰਹਿਣ ਗਈ ਮਤ ਦਿਨ ਪੀ ਜਾਏ।
ਇਹ ਕਹਿੰਦੇ ਜੀਵਨ ਰੂਪੀ ਰਾਤ, ਜਵਾਨੀ ਰੂਪ ਰਾਤ ਜਿਹੜੀ ਹੈ ਨਾ, ਉਹ ਚਲੇ ਗਈ ਹੈ, ਜਵਾਨੀ ਚਲੇ ਗਈ ਹੈ। ਜਵਾਨੀ ਦੇ ਵਿੱਚ ਚਾਹੀਦਾ ਸੀ ਪ੍ਰਭੂ ਦਾ ਸਿਮਰਨ ਕਰ ਲੈਂਦੇ, ਸੇਵਾ ਕਰ ਲੈਂਦੇ, ਕਿਉਂਕਿ ਵਿਦਵਾਨਾਂ ਦਾ ਕਥਨ ਹੈ ਜੇ ਧਨ ਜਵਾਨੀ ਦੇ ਵਿੱਚ ਕਮਾਇਆ ਜਾ ਸਕਦਾ ਹੈ, ਜੇ ਪ੍ਰਭਤਾ ਜਵਾਨੀ ਦੇ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ, ਤਾਂ ਧਰਮ ਵੀ ਜਵਾਨੀ ਦੇ ਵਿੱਚ ਕਮਾਇਆ ਜਾ ਸਕਦਾ ਹੈ। ਹੱਥ ਪੈਰ ਕੰਮ ਕਰਦੇ ਹਨ, ਸੇਵਾ ਕੀਤੀ ਜਾ ਸਕਦੀ ਹੈ, ਗੁਰੂ ਦਰਬਾਰ ਦੇ ਵਿੱਚ ਚੱਲ ਕੇ ਜਾਇਆ ਜਾ ਸਕਦਾ ਹੈ, ਬਾਣੀ ਪੜ੍ਹੀ ਜਾ ਸਕਦੀ ਹੈ। ਭਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਆਹੇ। ਕਹਿੰਦੇ ਸੰਸਾਰ ਸਾਗਰ ਨੂੰ ਤਰਨ ਵਾਸਤੇ ਜਵਾਨੀ ਦੇ ਵਿੱਚ ਬੰਦੇ ਦੀਆਂ ਬਾਹਾਂ ਦੇ ਵਿੱਚ ਜ਼ੋਰ ਹੁੰਦਾ ਹੈ, ਕਰ ਸਕਦਾ ਹੈ। ਭਗਤ ਜੀ ਫਰਮਾਨ ਕਰ ਰਹੇ ਹਨ ਕਿ ਜਵਾਨੀ ਰੂਪ ਰਾਤ ਜਿਹੜੀ ਹੈ ਨਾ, ਉਹ ਚਲੇ ਗਈ ਹੈ। ਇਹ ਬੁਢੇਪੇ ਰੂਪੀ ਦਿਨ ਜਿਹੜਾ ਹੈ ਨਾ, ਉਹ ਆ ਗਿਆ ਹੈ। ਮਤਾ ਕਿਧਰੇ ਇਹ ਬੁਢੇਪੇ ਰੂਪੀ ਜਿਹੜਾ ਦਿਨ ਹੈ ਨਾ, ਇਹ ਵੀ ਨਾ ਚਲਿਆ ਜਾਵੇ।
ਪਵਰ ਗਏ ਬਗ ਬੈਠੇ ਆਏ।
ਇਹ ਕਾਲੇ ਭਵਰੇ ਜਿਹੜੇ ਹਨ, ਕਾਲੇ ਕੇਸ ਜਿਹੜੇ ਹਨ, ਇਹ ਚਲੇ ਗਏ। ਬਗ ਬੈਠੇ ਭਾਵ ਕਿ ਜਿਹੜੇ ਚਿੱਟੇ ਕੇਸ ਹਨ, ਇਹ ਹੁਣ ਆ ਗਏ ਹਨ। ਵਿਸ਼ਰਾਮ ਦੇ ਕੇ ਭਗਤ ਜੀ ਫਰਮਾਨ ਕਰਦੇ ਹਨ,
ਕਰਵੈ ਰਹਿ ਨਾ ਪਾਨੀ।
ਕਹਿੰਦੇ ਇਹ ਜਿਹੜਾ ਸਰੀਰ ਹੈ, ਇਹ ਮਾਨੋ ਕਿ ਕੱਚੇ ਘੜੇ ਦੀ ਤਰ੍ਹਾਂ ਹੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਫਰਮਾਉਂਦੇ ਹਨ, ਉਹ ਕਹਿੰਦੇ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਹਰ ਗੁਣ ਕਾਹੇ ਨਾ ਗਾਵਹੀ, ਮੂਰਖ ਅਗਿਆਨਾ, ਝੂਠੇ ਲਾਲਚ ਲਾਗ ਕਹਿਣੈ ਮਰਨ ਪਛਾਨਾ। ਕਹਿੰਦੇ ਘੜਾ ਪੱਕਾ ਹੋਵੇ ਫਿਰ ਪਾਣੀ ਨਹੀਂ ਡੁੱਲਦਾ, ਫਿਰ ਵਿੱਚ ਜਮ੍ਹਾਂ ਰਹਿੰਦਾ ਹੈ। ਪਰ ਇਹ ਜਿਹੜਾ ਸਰੀਰ ਰੂਪੀ ਘੜਾ ਪਰਮਾਤਮਾ ਨੇ ਬਣਾਇਆ ਹੈ ਨਾ, ਇਹ ਕਹਿੰਦੇ ਹੈਗਾ ਹੈ ਕੱਚਾ, ਕੱਚੇ ਘੜੇ ਦੀ ਤਰ੍ਹਾਂ ਹੈ। ਇਸ ਕੱਚੇ ਘੜੇ ਰੂਪੀ ਸਰੀਰ ਦੇ ਵਿੱਚ ਭਗਤ ਜੀ ਫਰਮਾਉਂਦੇ ਹਨ ਕਿ ਸਵਾਸਾਂ ਰੂਪੀ ਪਾਣੀ ਜਿਹੜਾ ਹੈ ਨਾ, ਉਹ ਠਹਿਰਦਾ ਨਹੀਂ, ਸਿਮਦਾ ਰਹਿੰਦਾ ਹੈ, ਨਿਕਲਦਾ ਰਹਿੰਦਾ ਹੈ, ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ ਤਨ ਛੀਜੈ, ਕਾਲ ਅਹੇਰੀ ਫਿਰੈ ਬਦਕ ਜਿਉਂ ਕਹੋ ਕਵਨ ਵਿਦ ਕੀਜੈ। ਕਹਿੰਦੇ ਇੱਕ ਇੱਕ ਦਿਨ ਕਰਕੇ, ਪਹਿਰ ਕਰਕੇ, ਘੜੀਆਂ ਕਰਕੇ, ਘੜੀਆਂ ਲੰਘ ਜਾਂਦੀਆਂ ਹਨ, ਫਿਰ ਪਹਿਰ ਲੰਘ ਜਾਂਦੇ ਹਨ, ਫਿਰ ਦਿਨ ਲੰਘ ਜਾਂਦੇ ਹਨ, ਫਿਰ ਮਹੀਨੇ ਲੰਘ ਜਾਂਦੇ ਹਨ, ਸਾਰੀ ਉਮਰ ਹੀ ਲੰਘ ਜਾਂਦੀ ਹੈ, ਬੰਦਾ ਪ੍ਰਭੂ ਭਗਤੀ ਦੇ ਮਾਰਗ ਦੇ ਉੱਪਰ ਚੱਲਦਾ ਨਹੀਂ। ਕੱਚੇ ਕਰਵੈ ਰਹੇ ਨਾ ਪਾਣੀ, ਕਹਿੰਦੇ ਕੱਚੇ ਘੜੇ ਦੀ ਤਰ੍ਹਾਂ ਹੈ ਇਹ ਸਰੀਰ ਵਿੱਚ, ਸਵਾਸਾਂ ਰੂਪੀ ਪਾਣੀ ਜਿਹੜਾ ਹੈ ਨਾ ਸਦਾ ਵਾਸਤੇ ਟਿਕ ਨਹੀਂ ਸਕਦਾ।
ਹੰਸ ਚੱਲਿਆ ਕਾਇਆ ਕੁਮਲਾਨੀ,
ਇਸ ਤਰ੍ਹਾਂ ਕਹਿੰਦੇ ਇਹ ਜਿਹੜਾ ਜੀਵ ਆਤਮਾ ਰੂਪੀ ਹੰਸ ਹੈ, ਇੱਕ ਦਿਨ ਇਹ ਉਡਾਰੀ ਮਾਰ ਜਾਂਦਾ ਹੈ, ਚੱਲਿਆ ਜਾਂਦਾ ਹੈ, ਉਹਨਾਂ ਚਿਰ ਤੱਕ ਇਹ ਸਰੀਰ ਦਾ ਸਤਿਕਾਰ ਹੈ ਜਿੰਨਾ ਚਿਰ ਤੱਕ ਇਸ ਦੇ ਵਿੱਚ ਜੀਵ ਆਤਮਾ ਹੈ। ਕਹਿੰਦੇ ਜਦ ਜੀਵ ਆਤਮਾ ਨਹੀਂ ਰਹਿੰਦਾ ਉਹਨਾਂ ਚਿਰ ਤੱਕ, ਫਿਰ ਉਦੋਂ ਫਿਰ ਇਸ ਸਰੀਰ ਦਾ ਕੋਈ ਸਤਿਕਾਰ ਨਹੀਂ ਰਹਿ ਜਾਂਦਾ। ਜਬ ਲਗ ਵਸਿਆ ਕੰਤ ਘਰ ਜੀਓ ਜੀਓ ਸਭ ਕਹਾਤ, ਜਬ ਉੱਠੀ ਚੱਲੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਕਹਿੰਦੇ ਜਦ ਜੀਵ ਆਤਮਾ ਚੱਲਿਆ ਗਿਆ ਫਿਰ ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ, ਜਿੰਨਾ ਚਿਰ ਤੱਕ ਇਹ ਵਿੱਚ ਹੈਗਾ ਹੈ ਉਹਨਾਂ ਚਿਰ ਤੱਕ ਕੁਝ ਕਰ ਸਕਦਾ ਹੈ ਤਾਂ ਕਰ
ਲੈ। ਕੰਨਿਆ ਜੈਸੇ ਕਰਤ ਸਿੰਗਾਰਾ,
ਕਬੀਰ ਸਾਹਿਬ ਜੀ ਫਰਮਾ ਰਹੇ ਹਨ ਕਿ ਜਿਵੇਂ ਕੁਆਰੀ ਕੰਨਿਆ, ਕੋਈ ਭੈਣ ਕੋਈ ਬੀਬੀ ਬਹੁਤ ਸਾਰੇ ਹਾਰ ਸ਼ਿੰਗਾਰ ਕਰਦੀ ਹੈ, ਬੜੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਹਾਰ ਸ਼ਿੰਗਾਰ ਕਰੇ, ਬਹੁਤ ਸਾਰੇ ਸਾਧਨ ਕਰੇ,
ਰਲੀਆ ਮਾਨੈ ਬਾਜ ਪਤਾਰਾ,
ਪਰ ਕਹਿੰਦੇ ਉਹ ਪਤੀ ਤੋਂ ਬਗੈਰ ਪਤੀ ਮਿਲਾਪ ਦਾ ਰਸ ਜਿਹੜਾ ਹੈ ਨਾ ਉਹ ਮਾਣ ਨਹੀਂ ਸਕਦੀ। ਇਸੇ ਤਰ੍ਹਾਂ ਇਹ ਜਿਹੜੀ ਜੀਵ ਰੂਪੀ ਪਤਨੀ ਹੈ, ਜੀਵ ਰੂਪ ਇਸਤਰੀ ਹੈ, ਬਹੁਤ ਸਾਰੇ ਕਹਿੰਦੇ ਇਹ ਸਾਧਨਾ ਰੂਪੀ ਸ਼ਿੰਗਾਰ ਕਰਦੇ ਹਨ, ਕਰਦੀ ਹੈ ਜੀਵ ਰੂਪ, ਜੀਵ ਆਤਮਾ ਰੂਪ ਪਤਨੀ। ਪਰ ਕਹਿੰਦੇ ਜਿੰਨਾ ਚਿਰ ਤੱਕ ਪ੍ਰਭੂ ਪਤੀ ਦਾ ਮਿਲਾਪ, ਉਸਦਾ ਵਸਲ ਹਾਸਲ ਨਾ ਹੋ ਜਾਵੇ ਉਹਨਾਂ ਚਿਰ ਤੱਕ ਇਹ ਸਾਧਨਾ ਦੇ ਸ਼ਿੰਗਾਰ ਜਿਹੜੇ ਹਨ ਇਸ ਨੂੰ ਫਿੱਕੇ ਲੱਗਦੇ ਹਨ। ਇਸ ਕਰਕੇ ਸਾਧਨਾ ਕਰਦਿਆਂ 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 ਗੁਰਮੁਖ ਜਿਹੜੇ ਹਨ ਉਹ ਵਾਹਿਗੁਰੂ ਜੀ ਦੇ ਅੱਗੇ ਬੇਨਤੀ ਕਰਦੇ ਹਨ ਕਿ ਤੇਰੇ ਮਿਲਾਪ ਤੋਂ ਬਗੈਰ ਇਹ ਸਾਧਨਾ ਰੂਪੀ ਸ਼ਿੰਗਾਰ ਜਿਹੜੇ ਹਨ ਨਾ ਇਹ ਵਿਅਰਥ ਹਨ। ਬਹੁਤ ਸਾਰੇ ਸ਼ਿੰਗਾਰਾਂ ਦਾ ਜ਼ਿਕਰ ਕੀਤਾ ਗਿਆ ਹੈ, ਸਖੀ ਕਾਜਲ ਹਾਰ ਤੰਬੋਲ ਸਦੈ ਕਿਛ ਸਾਜਿਆ, ਸੋਲੈ ਕੀਏ ਸ਼ਿੰਗਾਰ ਕੇ ਅੰਜਨ ਪਾਜਿਆ, ਜੇਕਰ ਆਵੈ ਕੰਤ ਤਾਂ ਸਭ ਕਿਛ ਪਾਈਐ, ਹਰ ਹਾਂ ਕੰਤੈ ਬਾਜ ਸ਼ਿੰਗਾਰ ਸਭ ਬਿਰਥਾ ਜਾਈਐ। ਕਹਿੰਦੇ ਬੜੀ ਸਾਧਨਾ ਕਰਦਾ ਹੈ, ਕਦੇ ਕੋਈ ਸਾਧਨਾ ਕਦੇ ਕੋਈ ਸਾਧਨਾ, ਸਾਧਨਾ ਰੂਪੀ ਸ਼ਿੰਗਾਰ, ਪਰ ਜਦੋਂ ਕਹਿੰਦੇ ਪ੍ਰਭੂ ਪਤੀ ਦਾ ਮਿਲਾਪ ਹੁੰਦਾ ਹੈ ਨਾ ਉਦੋਂ ਹੀ ਜੀਵਨ ਦੇ ਵਿੱਚ ਆਨੰਦ ਬਣਦਾ ਹੈ, ਵਰਨਾ ਜਿਹੜੇ ਸ਼ਿੰਗਾਰ ਹਨ ਕੀਤੇ ਹੋਏ ਵਿਅਰਥ ਚਲੇ ਜਾਂਦੇ ਹਨ।
ਭਾਗ ਉਡਾਵਤ ਪੂਜਾ ਪਿਰਾਨੀ,
ਇਹ ਪੁਰਾਤਨ ਇੱਕ ਰਹੁ ਰੀਤੀ ਦਾ ਜ਼ਿਕਰ ਕੀਤਾ ਹੈ ਕਿ ਜਿਵੇਂ ਸੁਹਾਗਣਾ ਕਾਂ ਨੂੰ ਉਡਾਇਆ ਕਰਦੀਆਂ ਸਨ ਕਿ ਉਹ ਕਾਂ ਨੂੰ ਉਡਾ ਕੇ ਉਹਨਾਂ ਨੇ ਇਹ ਕਹਿਣਾ ਕਿ ਜੇਕਰ ਉੱਡ ਜਾਣਾ ਤਾਂ ਉਹਨਾਂ ਨੇ ਸਮਝਣਾ ਵੀ ਹੁਣ ਪਤੀ ਜਿਹੜਾ ਹੈ ਨਾ ਉਹ ਆਵੇਗਾ। ਬੜੀਆਂ ਪ੍ਰੇਮ ਭਰੀਆਂ ਇਸ ਤਰ੍ਹਾਂ ਦੀਆਂ ਪੁਰਾਤਨ ਗਾਥਾਵਾਂ ਦਾ ਜ਼ਿਕਰ ਆਉਂਦਾ ਹੈ। ਅੱਜ ਕੱਲ੍ਹ ਸਮਾਂ ਜਿਹੜਾ ਹੈ ਨਾ ਸਾਧ ਸੰਗਤ ਜੀ ਬਦਲ ਗਿਆ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਸਤਰੀ ਪੁਰਖ ਹੈ ਦਾਮ ਹਿੱਤ, ਭਾਵੇ ਆਏ ਕਿਥਾਉ ਜਾਹੀ, ਵਰਤਿਆ ਪਾਪ ਸਭਸ ਜਗ ਮਾਹੀ। ਕੌਣ ਕਿਸੇ ਦੇ ਨਾਲ ਪ੍ਰੇਮ ਕਰਦਾ ਹੈ? ਵਿਰਲੇ ਪਰਿਵਾਰ ਹੁੰਦੇ ਹਨ ਜਿਨ੍ਹਾਂ ਦਾ ਪ੍ਰੇਮ ਹੁੰਦਾ ਹੈ। ਇਹ ਪੁਰਾਤਨ ਇੱਕ ਰਹੁ ਰੀਤੀ ਦਾ ਜ਼ਿਕਰ ਕਰ ਰਹੇ ਹਨ ਵੀ ਕਾਵਾਂ ਨੂੰ ਉਡਾ ਉਡਾ ਕੇ ਮੇਰੀਆਂ ਜਿਹੜੀਆਂ ਬਾਹਵਾਂ ਹਨ ਉਹ ਪੀੜ ਕਰ ਰਹੀਆਂ ਹਨ, ਕਿ ਹੇ ਪ੍ਰਭੂ ਪਤੀ ਤੂੰ ਕਦ ਆਉਣਾ ਹੈ, ਕਦ ਤੇਰਾ ਮਿਲਾਪ ਹਾਸਲ ਹੁੰਦਾ ਹੈ।
ਹੈ ਕਬੀਰ ਇਹ ਕਥਾ ਸਿਰਾਨੀ।
ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਵੀ ਇਹ ਜੀਵਨ ਦੀ ਜਿਹੜੀ ਕਥਾ ਹੈ ਨਾ, ਇਹ ਵੀ ਸਮਾਪਤ ਹੋਣ ਦੇ ਕਿਨਾਰੇ ਤੇ ਹੈ, ਸਮਾਪਤ ਹੋ ਰਹੀ ਹੈ। ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਧਨ ਕਮਾ ਲੈਂਦਾ ਹੈ, ਬਹੁਤ ਸਾਰੀ ਪ੍ਰਭਤਾ ਹਾਸਲ ਕਰ ਲੈਂਦਾ ਹੈ, ਬਾਲ ਬੱਚੇ ਬਹੁਤ ਸਾਰਾ ਬਾਗ ਪਰਿਵਾਰ ਵਧਾ ਲੈਂਦਾ ਹੈ, ਪਰ ਸਾਧ ਸੰਗਤੀ ਜੀ ਜਿਹੜਾ ਅਸਲ ਨਿਸ਼ਾਨਾ ਹੈ ਨਾ, ਉਸ ਤੋਂ ਖੁੰਝ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਬੜਾ ਸੋਹਣਾ ਫਰਮਾਉਂਦੇ ਹਨ, ਉਹ ਕਹਿੰਦੇ ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ਼ ਚੱਲਿਓ ਨੈਣ ਉਗਰਤ ਊਹਾ ਠਾਉ ਹੀ ਠਿਕਾਨੋ ਹੈ। ਬਲਦ ਦੀਆਂ ਅੱਖਾਂ ਦੇ ਸਾਹਮਣੇ ਖੋਪੇ ਪਾਏ ਹਨ, ਕਹਿੰਦੇ ਬੜਾ ਚੱਲਦਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ, ਜਦ ਲਾਏ ਜਾਂਦੇ ਹਨ ਪਤਾ ਚੱਲਦਾ ਹੈ ਜਿੱਥੋਂ ਚੱਲਿਆ ਸੀ ਉੱਥੇ ਹੀ ਖੜਾ ਹਾਂ। ਬੰਦਾ ਕਹਿੰਦਾ ਬੜਾ ਧਨ ਵਧਾ ਲਿਆ ਹੈ, ਬੜਾ ਬਾਗ ਪਰਿਵਾਰ ਵੱਧ ਗਿਆ ਹੈ, ਬੜੀ ਵੱਡੀ ਪ੍ਰਭਤਾ ਮਿਲ ਗਈ ਹੈ, ਪਰ ਸਾਧ ਸੰਗਤ ਜੀ ਜੀਵਨ ਨਿਸਫਲ ਚੱਲਿਆ ਜਾਂਦਾ ਹੈ, ਕੁਝ ਵੀ ਨਹੀਂ ਖੱਟਿਆ ਜ਼ਿੰਦਗੀ ਵਿੱਚ। ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ਼ ਚੱਲਿਓ ਨੈਣ ਉਗਰਤ ਊਹਾ ਠਾਉ ਹੀ ਠਿਕਾਨੋ ਹੈ। ਜੈਸੇ ਆਂਦਰੋ ਜੀਵਰੀ ਬਟਤ ਅਚਿੰਤ ਚਿੰਤ ਖਾਤ ਜਾਤ ਬਛਰੋ ਟਟੋਰੇ ਪਛਤਾਨੋ ਹੈ। ਜੈਸੇ ਮ੍ਰਿਗ ਤ੍ਰਿਸ਼ਨਾ ਲੋ ਧਾਵੈ ਮ੍ਰਿਗ ਤ੍ਰਿਖਾਵੰਤ ਆਵਤ ਨਾ ਸ਼ਾਂਤ ਭਰਮ ਭਰਮਤ ਹੀਰਾਨੋ ਹੈ। ਤੈਸੇ ਮਾਇਆ ਧੰਦ ਅੰਧ ਅਵਧ ਬਿਹਾਏ ਜਾਏ ਪਹੁੰਚ ਨਾ ਸਕਿਓ ਤਹਾਂ ਜਹਾਂ ਮੋਹੇ ਜਾਨੋ ਹੈ। ਕਹਿੰਦੇ ਮੰਜ਼ਿਲ ਦੂਰ ਰਹਿ ਗਈ, ਜਿਸ ਮੰਜ਼ਿਲ ਤੇ ਜਾਣਾ ਸੀ ਨਾ ਉਸ ਮੰਜ਼ਿਲ ਤੇ ਪਹੁੰਚ ਨਹੀਂ ਸਕਦਾ, ਮਨਮੁਖ ਪਹੁੰਚ ਨਹੀਂ ਪਾਉਂਦਾ, ਕਿਉਂਕਿ ਮਨਮੁਖ ਦਾ ਆਪਣੇ ਮਨ ਦੇ ਉੱਪਰ ਬੜਾ ਭਰੋਸਾ ਹੁੰਦਾ ਹੈ, ਆਪਣੀ ਸਿਆਣਪ ਦੇ ਉੱਪਰ ਬੜਾ ਭਰੋਸਾ ਹੁੰਦਾ ਹੈ, ਆਪਣੀ ਚਤੁਰਾਈ ਦੇ ਉੱਪਰ ਬੜਾ ਉਸਨੂੰ ਮਾਣ ਹੁੰਦਾ ਹੈ। ਹਜ਼ੂਰ ਸਾਨੂੰ ਫਰਮਾਉਂਦੇ ਹਨ, ਭਾਈ ਵੀਰ ਸਿੰਘ ਜੀ ਦੇ ਵੀ ਬਚਨ ਹਨ ਕਿ ਜਿੰਨਾ ਗਿਆਨ ਧਿਆਨ ਹੈ ਨਾ ਇਹ ਸਿਆਣੇ ਲੋਕਾਂ ਵਾਸਤੇ ਹੀ ਹੁੰਦਾ ਹੈ। ਉਸਦਾ ਮਨ ਜਲਦੀ ਅਮੰਨਾ ਨਹੀਂ ਕਰਦਾ, ਜਲਦੀ ਭਰੋਸਾ ਨਹੀਂ ਕਰਦਾ, ਉਸਨੂੰ ਆਪਣੀ ਸਿਆਣਪ ਤੇ ਮਾਣ ਹੁੰਦਾ ਹੈ। ਜਿਹੜਾ ਸਧਾਰਨ ਵਿਅਕਤੀ ਹੁੰਦਾ ਹੈ ਉਹ ਧਰਮ ਦੀ ਗੱਲ ਸੁਣ ਕੇ ਵਿਸ਼ਵਾਸ ਕਰ ਲੈਂਦਾ ਹੈ, ਭਰੋਸਾ ਕਰ ਲੈਂਦਾ ਹੈ। ਤਾਂ ਹੀ ਹਜ਼ੂਰ ਨੇ ਫਰਮਾਨ ਕੀਤਾ ਹੈ, ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧਨਾ ਮਾਰੀਐ। ਕਹਿੰਦੇ ਜੇ ਪੜ੍ਹ ਲਿਖ ਕੇ ਗੁਨਾਹ ਕਰਦੇ ਕਰਨੇ ਹਨ, ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰ, ਫਿਰ ਕਹਿੰਦੇ ਉਸਦੇ ਨਾਲੋਂ ਤਾਂ ਓਮ ਕਹਿਣ ਵਾਲਾ ਚੰਗਾ ਹੈ, ਉਹ ਨਹੀਂ ਮਾਰਿਆ ਜਾਂਦਾ, ਉਸਨੂੰ ਮਾਰ ਨਹੀਂ ਪੈਂਦੀ। ਇਸ ਕਰਕੇ ਸਾਧ ਸੰਗਤ ਜੀ ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਜੀਵਨ ਦੀ ਕਥਾ ਕਹਿ ਕਬੀਰ ਇਹ ਕਥਾ ਸਿਰਾਨੀ, ਜੀਵਨ ਦੀ ਕਥਾ ਸਮਾਪਤ ਹੋ ਜਾਂਦੀ ਹੈ, ਮਨੁੱਖ ਦਾ ਪ੍ਰਭੂ ਦੇ ਨਾਲ ਮਿਲਾਪ ਨਹੀਂ ਹੋ ਪਾਉਂਦਾ, ਕਿਉਂਕਿ ਮਨੁੱਖ ਕਈ ਤਰ੍ਹਾਂ ਦੀਆਂ ਕਥਾ ਕਹਾਣੀਆਂ ਰਸਾਲਿਆਂ ਦੇ ਵਿੱਚੋਂ ਪੜ੍ਹਦਾ ਹੈ, ਟੀਵੀ ਦੇ ਵਿੱਚੋਂ ਕਈ ਤਰ੍ਹਾਂ ਦੇ ਨਾਟਕ ਦੇਖਦਾ ਹੈ, ਫਿਲਮਾਂ ਦੇਖਦਾ ਹੈ, ਪਰ ਸਾਧ ਸੰਗਤ ਜੀ ਅਸਲ ਦੇ ਵਿੱਚ ਮਨੁੱਖ ਦੀ ਆਪਣੀ ਜੀਵਨ ਆਪਣੀ ਜ਼ਿੰਦਗੀ ਵੀ ਇੱਕ ਕਥਾ ਦੀ ਤਰ੍ਹਾਂ ਹੋਇਆ ਕਰਦੀ ਹੈ। ਬਹੁਤ ਵਿਰਲੇ ਹੁੰਦੇ ਹਨ ਜਿਹੜੇ ਆਪਣੀ ਜ਼ਿੰਦਗੀ ਦੀ ਕਥਾ ਨੂੰ ਸਮਝ ਸਕਦੇ ਹਨ, ਸਮਝ ਪਾਉਂਦੇ ਹਨ। ਇਸ ਕਰਕੇ ਕਬੀਰ ਸਾਹਿਬ ਜੀ ਦੇ ਇਹ ਸ਼ਬਦ ਜਿਹੜੇ ਹਨ ਬੜੇ ਬੈਰਾਗਮਈ ਹਨ। ਸਾਧ ਸੰਗਤ ਜੀ ਆਓ ਆਪਾਂ ਇਹਨਾਂ ਬਚਨਾਂ ਦੇ ਉੱਪਰ ਚੱਲਣ ਦਾ ਨਿਮਾਣਾ ਯਤਨ ਕਰੀਏ, ਨਾਮ ਬਾਣੀ ਦੇ ਨਾਲ ਜੁੜੀਏ, ਗੁਰੂ ਵਾਲੇ ਬਣੀਏ, ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਮੂਹ ਸੰਗਤਾਂ ਦਾ, ਸਮੂਹ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਜੀ।
ਕਾਗ ਉਡਾਵਤ ਪੂਜਾ ਪਿਰਾਨੀ, ਕਹਿ ਕਬੀਰ ਇਹ ਕਥਾ ਸਿਰਾਨੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।